ਅਸਲ ਵਿਚ ਜਿੱਥੇ ਤੱਕ ਪਹਿਲੀ ਗੱਲ ਹੈ, ਚਲੋ ਸ਼ਾਹ ਸਾਹਿਬ ਦੀ ਗੱਲ ਦਾ ਪਹਿਲਾਂ ਜਵਾਬ ਦਿਆਂ ਕਿ ਜਿਹੜਾ ਇਲੈਕਸ਼ਨ ਜੀ ਇਲੈਕਟੋਰਲ ਰਿਫਾਰਮ ਕਮੇਟੀ ਬਣੀ, ਉਸ ਕਮੇਟੀ ਵੀ ਕੋਈ ਇੱਕ ਆਦਮੀ ਨਹੀਂ, ਉਸ ਦੇ 33 ਮੈਂਬਰ ਔਰ ਇੱਕ ਪਾਰਟੀ ਦੇ ਵੀ ਨਹੀਂ। ਪਾਰਲੀਮੈਂਟ ਤੇ ਚਾਹੇ ਸੈਨੇਟ ਹੈ ਚਾਹੇ ਕੌਮੀ ਅਸੈਂਬਲੀ ਹੈ, ਜਿਤਨੀ ਪਾਰਲੀਮੈਂਟ ਪੇ ਜਮਾਤਾਂ ਜਿੱਤ ਕੇ ਗਈ ਸੀ ਉਹਨਾਂ ਦੀ ਸਾਰੀ ਉਸ ਪੇ ਨੁਮਾਇੰਦਗੀ ਹੈ। ਉਸ ਪੇ ਮੁਸਲਿਮ ਲੀਗ ਦੇ ਵੀ ਹੈ, ਪੀਪਲ ਪਾਰਟੀ ਦੇ ਵੀ ਹਨ, ਪੀਟੀਆਈ ਦੇ ਵੀ ਮੈਂਬਰ, JUI ਦੇ ਵੀ ਹਨ, ਜਮਾਤ ਇਸਲਾਮੀ ਦੇ ਵੀ ਹਨ, ਕੌਮੀ ਵਤਨ ਪਾਰਟੀ ਦੇ ਵੀ ਹਨ ਔਰ ਪਖਤੂਨਖਵਾ ਮਿਲੀ ਪਾਰਟੀ ਦੇ ਵੀ ਹਨ। ਜਿਤਨੀ ਪਾਰਟੀਆਂ ਪਾਕਿਸਤਾਨ ਦੇ ਪਾਰਲੀਮੈਂਟ ਪੇ ਜਿੱਤ ਕੇ ਗਈਆਂ ਉਹਨਾਂ ਦੇ ਸਾਰਿਆਂ ਦੀ ਉਸ ਪੇ ਨੁਮਾਇੰਦਗੀ ਸਪੈਸ਼ਲ ਕਮੇਟੀ ਬਣੀ। ਕੁਝ ਐਸੀ ਕਮੇਟੀ ਵੀ ਨਹੀਂ ਕਿ ਜਿਸ ਵਿਚ 10 ਮੈਂਬਰ ਹਨ ਔਰ ਉਸ ਕਮੇਟੀ ਦੇ 33 ਮੈਂਬਰ ਜਿਹੜੇ ਹਨ ਉਹ ਇੱਕ ਮੀਟਿੰਗ ਨਹੀਂ ਕੀਤੀ, ਉਹਨਾਂ 2 ਸਾਲ ਉਸ ਤੇ ਮੀਟਿੰਗ ਕੀਤੀ। ਇਲੈਕਟੋਰਲ ਰਿਫਾਰਮ ਕਮੇਟੀ ਮੀਟਿੰਗ ਦਾ ਸੀ ਇਲੈਕਸ਼ਨ ਦੇ ਬਾਰੇ ਪੇ, ਯਾਨੀ ਉਸ ਦੀ ਆਸੀ ਔਰ ਉਸ ਕਮੇਟੀ ਆਸੀ ਔਰ ਉਸ ਦੀ ਤਕਰੀਬਨ 2 ਸਾਲ ਮੀਟਿੰਗ ਰਹੀ ਹੈ ਔਰ 2 ਸਾਲ ਤੋਂ ਬਾਅਦ ਉਸਦਾ ਬਿੱਲ ਆਇਆ। 2 ਸਾਲ ਤੋਂ ਬਾਅਦ ਜਿਸ ਵਕਤ ਬਿੱਲ ਪੇਸ਼ ਹੋਇਆ ਤਾਂ ਬਿੱਲ ਪੇ ਇਹ ਜਿਹੜੇ ਪਾਰਲੀਮੈਂਟ ਪੇ ਉਸ ਜਿਹੜਾ ਫਾਰਮ ਹੈ ਕੈਂਡੀਡੇਟ ਦਾ ਡਿਕਲੇਰੇਸ਼ਨ ਫਾਰਮ ਜਿਸ ਦਾ ਉਸ ਫਾਰਮ ਮੇ ਪਹਿਲੇ ਜਿਹੜੇ ਅਲਫਾਜ਼ ਆਸੇ ਉਸ ਅਲਫਾਜ਼ ਵਿਚ ਥੋੜੀ ਜਿਹੜੀ ਤਬਦੀਲੀ ਹੋਈ ਹੈ, ਔਥਾ ਲਫਜ਼ ਆਸਾ ਉਹ ਔਥਾ ਲਫਜ਼ ਉਸ ਵਿਚ ਸ਼ਾਮਲ ਨਹੀਂ ਕੀਤਾ, ਇੱਕ ਹੀ ਮਤਲਬ ਆਸਾ ਉਸ ਕੋ ਅਮਟ ਕੀਤਾ, ਇਹ ਨਹੀਂ ਕਿ ਟੋਟਲ ਅਮੈਂਟ ਨਹੀਂ ਕੀਤਾ, ਉਸ ਪੇ ਅਲਫਾਜ਼ ਯਾਨੀ ਤਬਦੀਲ ਕੀਤਾ, ਜਿਸ ਦੀ ਵਜ੍ਹਾ ਨਾਲ ਸੈਨੇਟ ਪੇ ਉਸ ਦਾ ਮੈਂ ਮੈਂਬਰ ਨਾ ਉਸ ਕਮੇਟੀ ਦਾ ਮੈਂ ਮੈਂਬਰ ਸੈਨੇਟ ਪੇ ਜਿਸ ਵਕਤ ਬਿੱਲ ਆਇਆ ਤੇ ਸੈਨੇਟ ਪੇ ਪੁਆਇੰਟ ਆਊਟ ਕੀਤਾ ਹੈ ਮੌਲਾਨਾ ਅਬਦੁੱਲਾ ਸਾਹਿਬ ਸੈਨੇਟਰ ਹੈ ਬਲੋਚਿਸਤਾਨ ਤੋਂ, JUI ਦਾ ਸੈਨੇਟਰ ਹੈ, ਪਾਰਟੀ ਨਾਲ ਤਾਲਕ ਰੱਖਦਾ ਹੈ। ਉਸ ਤੋਂ ਬਾਅਦ ਹੋਈ ਔਰ ਉਸਨੇ ਮਤਲਬ ਹੈ ਉੱਥੇ ਅਮੈਂਡਮੈਂਟ ਉਸ ਵਿਚ ਦੁਬਾਰਾ ਆਉਂਦੀ, ਲੇਕਿਨ ਉਸ ਅਮੈਂਡਮੈਂਟ ਤੇ ਅਸਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨੇ ਉਸਦੀ ਹਮਾਇਤ ਕੀਤੀ, JUI ਨੇ ਵੀ ਹਮਾਇਤ ਕੀਤੀ, ਲੇਕਿਨ ਦੂਸਰੀ ਪਾਰਟੀ PTI ਪੀਪਲ ਪਾਰਟੀ ਦੂਸਰੀ ਪਾਰਟੀਆਂ ਸੀ ਉਹਨਾਂ ਨੇ ਹਮਾਇਤ ਨਾ ਕੀਤੀ, ਜਿਸ ਦੀ ਵਜ੍ਹਾ ਨਾਲ ਤਰਮੀਮ ਨਾ ਹੋ ਸਕੀ। ਲੇਕਿਨ ਉਹੀ ਤਰਮੀਮ ਜਿਸ ਵਕਤ ਕੌਮੀ ਅਸੈਂਬਲੀ ਪੇ ਆਈ, ਬਿੱਲ ਆਇਆ ਕੌਮੀ ਅਸੈਂਬਲੀ ਪੇ, ਤੋ ਕੌਮੀ ਅਸੈਂਬਲੀ ਮੇ ਬਿੱਲ ਪਾਸ ਹੋ ਗਿਆ ਔਰ ਕਿਸੀ ਨੇ ਉਸ ਤੇ ਉੱਤੇ ਚੂੰਕਿ 2 ਸਾਲ ਲਾਇਆ ਸੀ ਔਰ ਇੱਕ ਸਪੈਸ਼ਲ ਕਮੇਟੀ ਬਣੀ ਹੈ, ਉਸ ਸਪੈਸ਼ਲ ਕਮੇਟੀ ਨੇ ਉਸਕੋ ਦੇਖਿਆ, ਫਿਰ ਲਾ ਡਿਪਾਰਟਮੈਂਟ ਹੈ ਬਾਕਾਇਦਾ ਉਸਨੇ ਉਸਕੋ ਰੇਟ ਕੀਤਾ, ਸਾਰੀ ਚੀਜ਼ਾਂ ਦੇਖ ਕੇ ਉਸ ਤੋਂ ਬਾਅਦ ਆਇਆ, ਯਾਨੀ ਕੋਈ ਸ਼ੱਕ ਹੀ ਨਹੀਂ ਹੋ ਸਕਦਾ ਸਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਈ। ਲੇਕਿਨ ਉਸ ਤੋਂ ਬਾਅਦ ਜਿਸ ਵਕਤ ਇਹ ਗੱਲ ਪੁਆਇੰਟ ਆਊਟ ਹੋਈ ਹੈ ਉਸੀ ਦਿਨ ਬਲਕਿ ਸਪੀਕਰ ਨੇ ਦੁਬਾਰਾ ਮੀਟਿੰਗ ਬੁਲਾਈ, ਉਸੀ ਦਿਨ ਅਸਾਂ ਦੇ ਪਾਰਟੀ ਦੇ ਲੀਡਰ ਨਵਾਜ਼ ਸ਼ਰੀਫ ਨੇ ਬਾਕਾਇਦਾ ਫੌਰੀ ਤੌਰ ਤੇ ਆਰਡਰ ਕੀਤਾ ਕਿ ਇਸ ਕੋ ਜੋ ਪਹਿਲਾ ਆਇਨ ਮੈਂ ਜਿਸ ਤਰੀਕੇ ਨਾਲ ਹੈ ਆਇਨ ਮੈਂ ਅਮੈਂਡਮੈਂਟ ਨਹੀਂ ਹੋਈ ਉਸ ਫਾਰਮ ਮੈਂ ਕੀਤੀ ਹੈ, ਆਇਨ ਦੀ ਕੋਈ ਅਮੈਂਡਮੈਂਟ ਨਹੀਂ ਹੋਈ ਉਸ ਫਾਰਮ ਮੈਂ ਉਸੇ ਆਖਿਆ ਪਹਿਲਾਂ ਜੋ ਗੱਲ ਫਾਜ਼ਾ ਸੀ ਹੋਣੀ ਚਾਹੀਦੀ ਉਸੀ ਰਾਤ ਮੈਂ ਉਸਦੀ ਵਜ਼ਾਹਤ ਕੀਤੀ ਹੈ। ਅਸੀਂ 2013 ਸੇ ਲੈ ਕਰ ਇਹ 5ਵਾਂ ਹਜ ਹੈ ਜੋ ਕਿ ਹਮਨੇ 4 ਸਾਲ ਮੈਂ 5 ਹਜ ਆਪਰੇਸ਼ਨ ਕਰਾਇਆ ਔਰ ਅੱਲਾਹ ਕੇ ਫਜ਼ਲ ਕਰਮ ਸੇ ਬੜੇ ਅੱਛੇ ਇੰਤਜ਼ਾਮਾਤ ਰਹੇ ਹੈ, ਜੋ ਫੈਸਿਲਿਟੀ ਵਗੈਰਾ ਦੇਤੇ ਰਹੇ ਉਸਮੇ ਬਿਹਤਰੀ ਹੋਈ ਹੈ, ਉਸਕੇ ਸਾਥ ਜੋ ਪੈਕੇਜ ਹੈ ਉਸਕੋ ਵੀ ਕਮ ਕੀਆ। ਪਹਿਲੇ ਜੋ ਹਜ ਹੋਤਾ ਥਾ ਤਕਰੀਬਨ 3,20,000 3,25,000 3,10,000 ਵੋ ਹਮਨੇ ਪੈਕੇਜ ਕਮ ਕਰਕੇ 2,70,000 ਤੱਕ ਹਮ ਲਿਆ ਹੈ ਔਰ ਉਸਕੇ ਸਾਥ ਉਸ ਵਕਤ ਖਾਣਾ ਵੀ ਨਹੀਂ ਹੋਤਾ ਥਾ, ਇਸਮੇ ਖਾਣਾ ਵੀ ਸ਼ਾਮਲ ਹੈ, ਹਜ ਔਰ ਉਮਰਾ ਦੋਨੋ ਉਸਕੇ ਲੀਏ ਹਮ ਕਾਨੂੰਨ ਸਾਜ਼ੀ ਕਰ ਰਹੇ ਔਰ ਉਸਮੇ ਪਲੈਨਿੰਗ ਤੋ ਯਹੀ ਹੈ ਕਿ ਜ਼ਿਆਦਾ ਸੇ ਜ਼ਿਆਦਾ ਜੋ ਲੋਕ ਹੈ ਵੋ ਜੋ ਅਫੋਰਡ ਕਰ ਸਕੇ ਉਨਕੋ ਮੌਕਾ ਮਿਲ ਸਕੇ ਜਾਣੇ ਕੇ ਲੀਏ। ਅਬ ਚੂੰਕਿ ਇਸ ਵਕਤ 60% ਜੋ ਹੈ ਸਰਕਾਰੀ ਸਕੀਮ ਕੇ ਤਹਿਤ ਹਜ ਕਰਾਇਆ ਜਾਤਾ ਹੈ, 40% ਪ੍ਰਾਈਵੇਟ ਸਕੀਮ ਕੇ ਤਹਿਤ ਹੈ ਔਰ ਜੋ ਡਿਮਾਂਡ ਹੈ ਲੋਕੋ ਕੀ ਬਹੁਤ ਜ਼ਿਆਦਾ ਜ਼ਿਆਦਾ ਪ੍ਰੈਸ਼ਰ ਸਰਕਾਰੀ ਸਕੀਮ ਪਰ ਹੈ ਕਿ ਇਸ ਸਾਲ ਵੀ 3,38,000 ਸੇ ਜ਼ਿਆਦਾ ਦਰਖਾਸਤੇ ਮਿਲੀ ਥੀ, ਜਬਕਿ ਕੋਟਾ ਹਮਾਰਾ 1,07,000 ਥਾ, ਤੋ 2,33,000 ਲੋਕ ਰਹਿ ਗਏ। ਲੇਕਿਨ ਹਮਨੇ ਸਊਦੀ ਗੌਰਮੈਂਟ ਸੇ ਰਿਕੁਐਸਟ ਕੀ ਥੀ, ਉਹਨੇ ਆਖਰ ਮੇ 5,000 ਮਜ਼ੀਦ ਕੋਟਾ ਕਾ ਇਜ਼ਾਫਾ ਕੀਆ, ਲੇਕਿਨ ਵੋ ਆਖਰ ਮੇ ਟਾਈਮ ਹੀ ਨਹੀਂ ਥਾ ਔਰ ਇਸੀ ਤਰੀਕੇ ਸੇ ਆਇੰਦਾ ਹਮਾਰੀ ਇਨਸ਼ਾਅੱਲਾ ਜੀ ਕੋਸ਼ਿਸ਼ ਹੋਗੀ
کہ جو پاکستان کی آبادی بڑھ چکی ہے, ابھی سینسس ہو چکی ہے, اس آبادی کے تناسب سے جو کوٹا بڑھتا ہے پاکستان کو دیا جائے, بلکہ زیادہ لوگوں کی خواہش ہے کہ ان کو مزید کوٹا ملے تاکہ ہمارے لوگ جو ہیں وہ حج کی سعادت حاصل کر سکیں. جہاں تک انتظامات کی تعلق ہے اس میں کوئی کمی ہم نے انشاءاللہ نہیں چھوڑی, اور اس میں مزید بہتری کی بھی گنجائش ہوتی ہے ہمیشہ. تقریباً 20 کروڑ سے زیادہ ہو گئی آبادی, 20 کروڑ 70 لاکھ اس طریقے سے, یا 21 کروڑ ہو گئی, تو پھر اس میں اضافہ تقریباً 30,000 کا ہو جائے گا, کیونکہ ایک فارمولہ ہے, اس فارمولہ کے تحت 1,000 کی آبادی پر ایک جو حج کا کوٹا دیا جاتا ہے. تو اس حوالے سے اس وقت ہمیں جو کوٹا مل رہا ہے وہ 18 کروڑ کی آبادی کے تناسب سے مل رہا ہے. تو اگر 21 کروڑ ہو گئی تو ظاہر ہے کہ اس میں تقریباً 30,000 کا اضافہ بھی ہو سکے گا, کیونکہ توہین رسالت کے زمرے میں جو لوگ بھی آتے ہیں ان کو بغیر کسی تحقیق کے فوری طور پر ایف آئی آر نہیں کی جاتی, بلکہ ان کی انویسٹیگیشن ہوتی ہے, اور ایک ایگزیکٹو آرڈر کے تحت ایس پی لیول یا ڈی پی او جو پاکستان میں اس لیول کا جو بندہ پہلے اس کی انویسٹیگیشن کرتا ہے, اس کے بعد ایف آئی آر ہوگی. تو یہ ایک اس کا تدارک ہوا ہے کہ کوئی بھی جا کر ویسے ہی, مطلب ہے کسی کے خلاف ذاتی انعت کی بنا پر کسی کے خلاف کوئی کیس رجسٹر نہ کر سکے. تو اس سے ہٹ کر جو ناموس رسالت کے حوالے سے جو بات ہو رہی ہے, صرف یہ نہیں ہے کہ وہ پیغمبر آخر زمان حضرت محمد صلی اللہ علیہ وسلم کی شان میں اگر کوئی اس طرح کی گستاخی کی ہو, بلکہ کسی بھی پیغمبر کے حوالے سے اگر اس طرح کی بات ہو تو جو یہ اس کے خلاف ایف آئی آر ہو سکتی ہے, اس کے خلاف کاروائی ہو سکتی ہے. اس وقت جو دنیا بھر میں چونکہ ایک پروپیگنڈا بہت زیادہ ہے, اصل بات ہے پروپیگنڈا ہے, اس میں حقائق نہیں ہے اور یہ کسی کے خلاف بھی نہیں ہے, اس میں بلا امتیاز کوئی مذہب کی بات بھی نہیں ہے, چاہے مسلم ہے یا غیر مسلم ہے, کوئی بھی ہے اگر اس طرح کی اس کا اس میں وہ پایا گیا تو اس کے خلاف ضرور کاروائی ہوگی. اور یہ جو ناموس رسالت کے حوالے سے یہ ہمارا ایمان ہے, اس میں کوئی شک کی بات ہے ہی نہیں ہے کہ نبی صلی اللہ علیہ وسلم یا کسی نبی کے خلاف بھی اگر کوئی اگر نازیبہ الفاظ استعمال کیے جائیں یا کوئی گستاخی کی جائے تو اس کی سزا سخت سے سخت ہونی چاہیے. پہلے بھی ہوتی رہی, یہ نہیں ہے, اور بہت سارے ممالک میں بھی ہے. نہیں, کوئی بھی انشاءاللہ اس طرح کے جو مذہب کے لحاظ سے عقیدے کے لحاظ سے ہمارا اپنا عقیدہ ہے, ہمارا ایمان ہے, اور اس میں کوئی فرق نہیں آ سکے گا. اور یہ جو پروپیگنڈا کیا جا رہا ہے وہ پروپیگنڈا دم توڑ رہا ہے, کیونکہ اصل حقائق کا پتہ چل رہا ہے. کیونکہ ایک تو جو سنی سنائی باتیں ہوتی ہیں, لیکن جب لوگ جا کر خود دیکھتے ہیں تو اس میں بہت بڑا فرق ہے. اس طرح کی کوئی بات نہیں, نہیں کوئی ترمیم نہیں کی جائے گی, ترمیم کی ضرورت بھی نہیں ہے اس میں. ہاں, کسی کے خلاف فرض کیا, یہ بھی قانون ہے, اگر کسی کے خلاف غلط رپورٹ کی گئی اس کے خلاف بھی تو قانون ہے, وہ تو آلریڈی بنا ہوا ہے, اس پر یعنی اس قانون کی ذات میں اس کے خلاف بھی کاروائی ہو سکتی ہے اور کرتا بھی ہے.